You're with SBS Radio. Find more great stories in your language at sbs.com.au.
ਹਾਜ਼ਰੀਨ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਹਾਲ ਹੀ ਵਿੱਚ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨੇ ਉੱਥੋਂ ਦੇ ਕਈ ਵਸਨੀਕਾਂ ਨੂੰ, ਜਿਨ੍ਹਾਂ ਦਾ ਸਮਾਜ ਦੇ ਵਿੱਚ ਵੱਡਾ ਯੋਗਦਾਨ ਹੈ, ਨਿਊ ਈਅਰਸ ਓਨਰਸ ਵਿੱਚ ਸਨਮਾਨਿਤ ਕੀਤਾ। ਅਤੇ ਇਹਨਾਂ ਵਿੱਚੋਂ ਸਨਮਾਨਿਤ ਕੀਤੇ ਹੋਏ ਲੋਕਾਂ ਦੀ ਤੁਹਾਡੇ ਨਾਲ ਅਸੀਂ ਪਿਛਲੇ ਦਿਨਾਂ ਵਿੱਚ ਮੁਲਾਕਾਤ ਵੀ ਕਰਾਈ ਸੀ। ਦੋਸਤੋ, ਮੈਂ ਸਮਝਦੀ ਹਾਂ ਕਿ ਇਸ ਫਹਿਰਿਸਤ ਵਿੱਚ ਜਿਹੜੇ ਲੋਕਾਂ ਦਾ ਸਨਮਾਨ ਕੀਤਾ ਗਿਆ ਹੈ, ਜੇ ਸ਼ਾਇਦ ਸਭ ਤੋਂ ਦਿਲਚਸਪ ਸ਼ਖਸੀਅਤ ਕੋਈ ਹੈ ਅਤੇ ਉਸਨੂੰ ਮੈਂ ਤੁਹਾਡੇ ਰੂਬਰੂ ਕਰਾਉਣ ਲਈ ਅਖੀਰਲੀ ਬਚਾ ਕੇ ਰੱਖਿਆ ਸੀ, ਜਿਹਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ ਸੇਵਿੰਗ ਦ ਬੈਸਟ ਫੋਰ ਦ ਲਾਸਟ। ਸੋ ਮੇਰੇ ਨਾਲ ਬਰਮਿੰਗਮ ਬਰਤਾਨੀਆ ਤੋਂ ਫੋਨ ਦੇ ਜ਼ਰੀਏ ਜੁੜੇ ਨੇ ਮਨਦੀਪ ਕੌਰ ਜੀ, ਜਿਨ੍ਹਾਂ ਨੂੰ ਮਹਾਰਾਣੀ ਐਲਿਜ਼ਾਬੈਥ ਵੱਲੋਂ ਮੈਂਬਰ ਆਫ ਦ ਬ੍ਰਿਟਿਸ਼ ਐਮਪਾਇਰ ਦੇ ਸਨਮਾਨ ਨਾਲ ਨਵਾਜ਼ਿਆ ਗਿਆ। ਦੋਸਤੋ, ਤੁਸੀਂ ਸੋਚਦੇ ਹੋਵੋਗੇ ਕਿ ਮਨਦੀਪ ਕੌਰ ਜੀ ਨੂੰ ਕਿਸ ਆਪਣੀ ਉਪਲਬਧੀ ਵਾਸਤੇ, ਆਪਣੀ ਕਿਹੜੀ ਖਾਸੀਅਤ ਵਾਸਤੇ ਸਨਮਾਨ ਦਿੱਤਾ ਗਿਆ ਹੈ। ਆਓ ਮਨਦੀਪ ਜੀ ਕੋਲੋਂ ਹੀ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਜੀ SBS ਪੰਜਾਬੀ ਨੂੰ ਆਪਣਾ ਵਕਤ ਦੇਣ ਵਾਸਤੇ।
ਹਾਂਜੀ ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਮੈਨੂੰ ਇਸ ਕਾਬਲ ਸਮਝਿਆ ਕਿ ਇਸ ਪਲੈਟਫਾਰਮ 'ਤੇ ਮੈਂ ਆ ਸਕਾਂ।
ਮਨਦੀਪ ਜੀ, ਤੁਸੀਂ ਸਾਡੇ ਸ਼ਰੋਤਿਆਂ ਨੂੰ ਆਪਣੀ ਜ਼ਬਾਨੀ ਦੱਸੋ ਕਿ ਤੁਹਾਡੀ ਜਿਹੜੀ ਇਨਾਮ ਦੀ ਹੈ, ਸਨਮਾਨ ਦੀ ਸਾਈਟੇਸ਼ਨ ਹੈ, ਇਹਦੇ ਉੱਤੇ ਕੀ ਲਿਖਿਆ ਅਤੇ ਤੁਸੀਂ ਕੰਮ ਕੀ ਕਰਦੇ ਹੋ?
ਹਾਂਜੀ, ਜਿਹੜੀ ਸਾਈਟੇਸ਼ਨ ਹੈਗੀ ਹੈ, ਇਹਦੇ ਲਿਖਿਆ ਹੈਗਾ ਫੋਰ ਦ ਸਰਵਿਸਿਸ ਟੂਵਰਡਸ ਦ ਬ੍ਰਿਟਿਸ਼ ਆਰਮਡ ਫੋਰਸਿਸ ਐਂਡ ਦ ਸਰਵਿਸਿਸ ਟੂਵਰਡਸ ਦ ਗਲੋਬਲ ਸਿੱਖ ਕਮਿਊਨਿਟੀ। ਤਾਂ ਮੇਰੀ ਜਿਹੜੀ ਮੇਰਾ ਤੁਸੀਂ ਕੰਮ ਪੁੱਛਿਆ ਹੈਗਾ, ਮੇਰਾ ਕੰਮ ਹੈਗਾ, ਮੈਂ ਪਿਛਲੇ 14 ਸਾਲ ਤੋਂ ਐਜ਼ ਅ ਚੈਪਲਨ ਇਨ ਜਿਹੜੀ ਯੂਕੇ ਦੀ ਮਿਲਟਰੀ ਹੈਗੀ ਹੈ, ਯੂਕੇ ਦੀ ਬ੍ਰਿਟਿਸ਼ ਆਰਮਡ ਫੋਰਸਿਸ ਹੈਗੀ ਹੈ, ਉਹਦੇ ਵਿੱਚ ਮੇਰਾ ਚੈਪਲਨ ਦੇ ਬਤੌਰ ਕੰਮ ਹੈਗਾ, ਸਿੱਖ ਚੈਪਲਨ ਦੇ ਬਤੌਰ। ਤਾਂ ਜਿਹੜੀਆਂ ਸਾਡੇ ਤਿੰਨ ਸਰਵਿਸਿਸ ਹੁੰਦੀਆਂ ਨੇ, ਰੋਇਲ ਨੇਵੀ, ਬ੍ਰਿਟਿਸ਼ ਆਰਮੀ ਅਤੇ ਰੋਇਲ ਏਅਰਫੋਰਸ, ਪਲੱਸ ਜਿਹੜੀ ਸਿਵਲ ਸਰਵਿਸ ਹੁੰਦੀ ਹੈ। ਤਾਂ ਇਹਨਾਂ ਤਿੰਨਾਂ ਦੀ ਜ਼ਿੰਮੇਵਾਰੀ ਮੇਰੇ ਕੋਲ ਹੈਗੀ ਹੈ ਰਿਗਾਰਡਿੰਗ ਉਹਨਾਂ ਦੀ ਕਿਸੇ ਕਿਸਮ ਦੀ ਮੋਰਲ, ਪੈਸਟਰਲ ਜਾਂ ਸਪਿਰਚੁਅਲ ਵੈਲਫੇਅਰ ਕੇਅਰ ਜਿਹੜੀ ਹੈਗੀ ਹੈ, ਉਹਦੀ ਜ਼ਿੰਮੇਵਾਰੀ ਮੇਰੀ ਹੈਗੀ ਹੈ।
ਯਾਨੀ ਜੇ ਆਸਾਨ ਲਫ਼ਜ਼ਾਂ ਵਿੱਚ ਅਸੀਂ ਆਪਣੇ ਸ਼ਰੋਤਾਵਾਂ ਨੂੰ ਸਮਝਾਉਣਾ ਹੋਵੇ, ਤਾਂ ਤੁਸੀਂ ਬਰਤਾਨੀਆ ਦੀ ਜਿਹੜੀ ਫੌਜ ਹੈ, ਜਲ ਸੈਨਾ ਅਤੇ ਹਵਾਈ ਸੈਨਾ ਦੇ ਵਿੱਚ ਧਾਰਮਿਕ ਸੇਵਾ ਕਰਦੇ ਹੋ।
ਹਾਂਜੀ, ਬਿਲਕੁਲ ਠੀਕ। ਹਾਂਜੀ,
ਠੀਕ ਹੈ ਜੀ। ਅਤੇ ਇਹ ਤਾਂ ਖੈਰ ਪੁੱਛਣ ਦੀ ਗੱਲ ਹੀ ਨਹੀਂ ਹੈ ਕਿ ਤੁਸੀਂ ਸਿੱਖ ਧਰਮ ਦੇ ਸੰਬੰਧਿਤ ਸੇਵਾਵਾਂ ਆਪਣੀਆਂ ਦਿੰਦੇ ਹੋ ਫੌਜ ਦੇ ਵਿੱਚ, ਔਰ ਵਾਯੂ ਸੈਨਾ ਦੇ ਵਿੱਚ ਵੀ ਅਤੇ ਜਲ ਸੈਨਾ ਦੇ ਵਿੱਚ ਵੀ।
ਹਾਂਜੀ, ਬਿਲਕੁਲ, ਕਿਉਂਕਿ ਜਿਹੜੇ ਉਹਦੇ ਵਿੱਚ ਜਿਹੜੇ ਸਿੱਖ ਹੈਗੇ ਨੇ, ਆਪਣੇ ਭੈਣ ਭਰਾ ਜਿਹੜੇ ਉਹ ਸਰਵ ਕਰਦੇ ਹੈਗੇ ਨੇ ਫੌਜ ਦੇ ਵਿੱਚ ਜਾਂ ਬਾਕੀ ਸਰਵਿਸਿਸ ਦੇ ਵਿੱਚ ਵੀ, ਉਹਨਾਂ ਨੂੰ ਜੇ ਕਿਸੇ ਕਿਸਮ ਦੀ ਸਪੋਰਟ ਚਾਹੀਦੀ ਹੈਗੀ ਹੈ, ਤਾਂ ਕਿਉਂਕਿ ਸਾਡਾ ਜਿਹੜਾ ਲਿੰਕ ਹੈਗਾ ਇੱਕ ਦੂਸਰੇ ਦੇ ਨਾਲ, ਉਹ ਧਰਮ ਦੇ ਰਾਹੀਂ ਹੈਗਾ, ਕਿਉਂਕਿ ਉਹ ਸਿੱਖ ਨੇ ਅਤੇ ਮੈਨੂੰ ਇਹ ਸੇਵਾ ਮਿਲੀ ਸਿੱਖ ਹੋਣ ਦੇ ਬਤੌਰ, ਤਾਂ ਇਸ ਕਰਕੇ ਇਹ ਸਾਨੂੰ ਧਰਮ ਨੇ ਹੀ ਜੋੜਿਆ ਹੈਗਾ। ਤਾਂ ਉਹ ਪ੍ਰੋਬਲਮ ਤਾਂ ਕੋਈ ਵੀ ਮੇਰੇ ਕੋਲੋਂ ਲੈ ਕੇ ਆ ਸਕਦੇ ਨੇ, ਪਰ ਕਹਿ ਲਓ ਵੀ ਜਿਹੜਾ ਪਹਿਲਾ ਲਿੰਕ ਹੈਗਾ, ਪਹਿਲਾ ਕਨੈਕਸ਼ਨ ਹੈਗਾ, ਉਹ ਸਿੱਖੀ ਦੇ ਤੌਰ 'ਤੇ ਹੈਗਾ।
ਠੀਕ ਹੈ ਜੀ। ਅਤੇ ਮਨਦੀਪ ਜੀ, ਤੁਸੀਂ ਇਸ ਦੇ ਵਿੱਚ ਤੁਹਾਡਾ ਕੋਈ ਰੈਂਕ ਵੀ ਹੈ, ਯਾਨੀ ਤੁਹਾਨੂੰ ਕਿਸੇ ਕਿਸਮ ਦਾ ਫੌਜੀ ਅਹੁਦਾ ਵੀ ਮਿਲਿਆ ਹੈ ਫੌਜ 'ਚ?
ਹਾਂਜੀ, ਸੱਚੋ ਤਾਂ ਮੈਂ ਜੁਆਇਨ ਕੀਤਾ ਸੀਗਾ ਇਹਨੂੰ 2005 ਦੇ ਵਿੱਚ ਪਹਿਲੀ ਵਾਰ, ਤਾਂ ਉਦੋਂ ਮੈਨੂੰ ਸਿਵਲ ਸਰਵਿਸ ਦੇ ਬਤੌਰ ਮੈਂ ਸਿਵਲ ਸਰਵੈਂਟ ਮੈਂ ਜੁਆਇਨ ਕੀਤਾ ਹੈਗਾ। ਤਾਂ ਉਹਦੇ ਵਿੱਚ ਸਾਡੇ ਰੈਂਕ ਹੁੰਦੇ ਨੇ, ਡਿਫਰੈਂਟ ਰੈਂਕਸ ਹੁੰਦੇ ਨੇ, ਅਤੇ ਮੈਂ ਉਹਦੇ 'ਚ C1 ਹਾਂ। C1 ਇਜ਼, ਤੁਸੀਂ ਜੇ ਉਹਨੂੰ ਸਭ ਕਿਸੇ ਨੂੰ ਸਮਝਾਉਣਾ ਹੋਏ ਤਾਂ ਇਟਸ ਇਕੁਇਵਲੈਂਟ ਟੂ ਲੈਫਟੀਨੈਂਟ ਕਰਨਲ, ਜਿਹੜਾ ਕਿ ਫੌਜ ਦੇ ਵਿੱਚ ਜਾਂ ਜਿਹੜਾ ਵਾਯੂ ਸੈਨਾ ਦੇ ਵਿੱਚ ਉਹਨੂੰ ਵਿੰਗ ਕਮਾਂਡਰ ਦੇ ਬਰਾਬਰ ਕਹਿੰਦੇ ਹੈਗੇ ਆ। ਅਤੇ ਉਸਦੇ ਨਾਲ ਹੀ ਜਿਹੜਾ ਮੇਰੀ ਰੀਸੈਂਟ ਗ੍ਰੈਜੂਏਸ਼ਨ ਹੋਈ ਹੈ ਹੁਣ, ਜਿਹੜਾ ਕਿ ਇੱਕ ਬਿਲਕੁਲ ਡਿਫਰੈਂਟ ਟੋਪਿਕ ਹੈਗਾ, ਪਰ ਬਿਲਕੁਲ ਨਵੀਂ ਜਰਨੀ ਸ਼ੁਰੂ ਹੋਈ ਹੈ ਇਹ ਕਹਿ ਲਓ UK ਬ੍ਰਿਟਿਸ਼ ਆਰਮਡ ਫੋਰਸਿਸ ਦੇ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਕਦੀ ਵੀ ਜਿਹੜੇ ਚੈਪਲਨ ਕਮਿਸ਼ਨ ਹੁੰਦੇ ਸੀ, ਕਮਿਸ਼ਨ ਜਿੱਦਾਂ ਤੁਸੀਂ ਪੁੱਛਿਆ ਵੀ ਰੈਂਕ ਐਂਡ ਆਲ ਦੈਟ, ਯੂਨੀਫਾਰਮ ਰੈਂਕ ਐਂਡ ਯੂਨੀਫਾਰਮ, ਇਹ ਪਹਿਲਾਂ ਸਿਰਫ ਕ੍ਰਿਸਚਨ ਹੁੰਦੇ ਸੀਗੇ, ਕ੍ਰਿਸਚਨ ਤੋਂ ਇਲਾਵਾ ਨਹੀਂ ਕਦੀ ਡਿਪਾਰਟਮੈਂਟ 'ਚ ਅੱਜ ਤੱਕ ਕੋਈ ਹੋਇਆ। ਤਾਂ ਇਹ ਪਹਿਲੀ ਵਾਰੀ ਕਹਿ ਲਓ ਗੁਰੂ ਸਾਹਿਬ ਦੀ ਕਿਰਪਾ ਨਾਲ ਹਿਸਟਰੀ ਬਣੀ ਹੈਗੀ ਹੈ। ਤਾਂ ਮੇਰੀ ਗ੍ਰੈਜੂਏਸ਼ਨ ਉਹ 13 ਦਸੰਬਰ ਨੂੰ ਹੀ ਹੁਣ ਹੋਈ ਹੈ, ਤਾਂ ਉਹਦੇ ਵਿੱਚ ਜਿਹੜਾ ਤੁਸੀਂ ਰੈਂਕ ਜੁਆਇਨ ਕਰਦੇ ਹੋ, ਸੋ ਉਹ ਮੇਰੀ ਗ੍ਰੈਜੂਏਸ਼ਨ ਹੋਣਾ ਹੈ, ਸੋ ਆਮ ਵੈਰੀ ਫਰੈਸ਼ ਇਨ ਦੈਟ। ਤਾਂ ਉਹਦੇ 'ਚ ਮੇਰਾ ਕਹਿ ਲਓ ਵੀ ਫਲਾਈਟ ਲੈਫਟੀਨੈਂਟ ਜਿਹੜਾ ਰੈਂਕ ਹੈਗਾ।
ਕਿਆ ਬਾਤ ਹੈ ਜੀ। ਔਰ ਤੁਸੀਂ ਫਲਾਈਟ ਲੈਫਟੀਨੈਂਟ ਮਨਦੀਪ ਕੌਰ, ਮੈਂਬਰ ਆਫ ਦ ਬ੍ਰਿਟਿਸ਼ ਐਮਪਾਇਰ ਹੋ।
ਹਾਂਜੀ, ਇੱਦਾਂ ਕਹਿ ਸਕਦੇ ਹਾਂ। ਹਾਂਜੀ, ਟੂ ਡਿਫਰੈਂਟ ਥਿੰਗਸ, ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ, ਪਰ ਇਹ ਕਹਿ ਲਓ ਮੈਂ ਤੁਹਾਨੂੰ ਉਹਦੀ ਆਨਸਰ ਦੇਣ ਦੇ ਕਰਕੇ ਮੈਂ ਤੁਹਾਨੂੰ ਉਹਦੇ ਬਾਰੇ ਵੀ ਦੱਸਿਆ ਕਹਿ ਲਓ ਤਾਂ ਜਿਹੜਾ ਓਬਵੀਅਸਲੀ ਜਿਹੜਾ ਮੈਂਬਰ ਆਫ ਪਟੀਸ਼ਨ ਪਾਰ ਹੈਗਾ ਇਹ ਟਾਈਟਲ ਕਹਿ ਲਓ ਕੁਈਨ ਵੱਲੋਂ ਆਉਂਦਾ
ਜੀ ਲੇਕਿਨ ਤੁਸੀਂ ਆਪਣੇ ਬਿਜ਼ਨਸ ਕਾਰਡਸ ਦੇ ਉੱਤੇ ਜਾਂ ਆਪਣੇ ਈਮੇਲ ਦੇ ਸਿਗਨੇਚਰ ਉੱਤੇ ਇਹ ਪੂਰਾ ਆਪਣਾ ਨਾਂ ਇਸ ਤਰੀਕੇ ਲਿਖ ਸਕਦੇ ਹੋ
ਦੈਟਸ ਰਾਈਟ ਹਾਂਜੀ ਬਿਲਕੁਲ ਠੀਕ
ਬਹੁਤ ਮਾਣ ਮਹਿਸੂਸ ਹੋ ਰਿਹਾ ਮੈਨੂੰ ਮਨਦੀਪ ਜੀ ਇਸ ਵੇਲੇ ਮੇਰੀ ਆਵਾਜ਼ ਵੀ ਤੁਸੀਂ ਸ਼ਾਇਦ ਅੰਦਾਜ਼ਾ ਲਾ ਪਾ ਰਹੇ ਹੋਗੇ ਕਿ ਮੇਰਾ ਰੁਗ ਭਰ ਗਿਆ ਦੁਨੀਆ ਭਰ ਵਿੱਚ ਜਿੰਨੇ ਪੰਜਾਬੀ ਫੈਲੇ ਨੇ ਔਰ ਖਾਸ ਤੌਰ ਤੇ ਔਰਤਾਂ ਵਾਸਤੇ ਇਹ ਬੜੇ ਮਾਣ ਦੀ ਗੱਲ ਹੈ
ਹਾਂਜੀ ਹੋਣਾ ਵੀ ਚਾਹੀਦਾ ਮੈਂ ਇਹ ਨਹੀਂ ਸਮਝਦੀ ਕਿ ਇਹਦੇ ਚ ਕੋਈ ਮੇਰਾ ਕੋਈ ਮਾਣ ਹੈਗਾ ਇਕੱਲੀ ਦਾ ਜਾਂ ਕੁਛ ਇਸ ਤਰ੍ਹਾਂ ਮੈਂ ਇਹ ਸਮਝਦੀ ਹਾਂ ਕਿ ਇਹ ਸਾਰੀ ਕੌਮ ਲਈ ਇੱਕ ਇੱਕ ਮਾਣ ਦੀ ਗੱਲ ਹੈ ਜਦੋਂ ਕੋਈ ਵੀ ਸਿਰਫ ਮੈਂ ਨਹੀਂ ਕੋਈ ਵੀ ਆਪਣਾ ਪੈਂਟਰਾ ਕੁਛ ਅਚੀਵ ਕਰਦਾ ਹੈ ਕਿਸੇ ਅਹੁਦੇ ਤੇ ਪਹੁੰਚਦੇ ਨੇ ਤਾਂ ਉੱਥੇ ਇਹੀ ਕਿਹਾ ਜਾਂਦਾ ਕਿ ਇਹ ਆਪਣਾ ਇਹ ਸਾਡਾ ਹੈ ਕੋਈ ਆਪਣਾ ਤਾਂ ਉਹ ਨੈਚੁਰਲ ਜੀ ਗੱਲ ਹੈ ਕਿ ਸਾਨੂੰ ਮਾਣ ਹੁੰਦਾ ਤੇ ਹੋਣਾ ਵੀ ਚਾਹੀਦਾ ਕਿਉਂਕਿ ਜੇ ਅਸੀਂ ਨਹੀਂ ਮਾਣ ਕਰਾਂਗੇ ਤੇ ਕੌਣ ਕਰੇਗਾ
ਨਾਲੇ ਅਸੀਂ ਦੇਖੋ ਜੀ ਅਸੀਂ ਪਰਦੇਸੀ ਲੋਕ ਹਾਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਪਿਛਲੇ ਜ਼ਿਆਦਾ ਤੋਂ ਜ਼ਿਆਦਾ 150-200 ਸਾਲਾਂ ਤੋਂ ਪ੍ਰਵਾਸੀ ਬਣ ਕੇ ਗਏ ਹਾਂ ਲੇਕਿਨ ਇਹਨਾਂ ਦੀ ਆਪਣੀ ਜਿਹੜੀ ਇੱਕ ਸਿਵਲਾਈਜੇਸ਼ਨ ਹੈ ਇਹਨਾਂ ਦੀ ਆਪਣੀ ਸੱਭਿਅਤਾ ਇਹਨਾਂ ਦਾ ਸਮਾਜ ਹੈ ਜਿਹੜਾ ਉਹ ਕਈ ਹਜ਼ਾਰਾਂ ਸਾਲ ਪੁਰਾਣਾ ਹੈ ਔਰ ਉਸ ਦੇ ਵਿੱਚ ਉਸ ਇੱਕ ਗਲਾਸ ਸੀਲਿੰਗ ਨੂੰ ਤੋੜ ਪਾਣਾ ਕੋਈ ਛੋਟੀ ਗੱਲ ਨਹੀਂ ਹੈ ਮਨਦੀਪ ਜੀ
ਹਾਂ ਨਹੀਂ ਬਿਲਕੁਲ ਨਹੀਂ ਹੈ ਔਰ ਇਹ ਸਿਰਫ ਕਿਉਂਕਿ ਜਦੋਂ ਪਬਲਿਕ ਨੂੰ ਦੇਖਦਾ ਤਾਂ ਜ਼ਿਆਦਾਤਰ ਇਹ ਦੇਖਦਾ ਕਿ ਵਾਟਸ ਔਨ ਦਾ ਅਦਰ ਸਾਈਡ ਕਿ ਬਾਹਰ ਹੁਣ ਜਿੱਦਾਂ ਕਿਸੇ ਦਾ ਸਕਸੈਸ ਦਿਖਦਾ ਕਿਸੇ ਦਾ ਫੇਲੀਅਰ ਦਿਖਦਾ ਪਰ ਜਿਹੜਾ ਉਹ ਇਨਸਾਨ ਕੋਈ ਵੀ ਉਸ ਜਰਨੀ ਚੋਂ ਜਾਂ ਉਸ ਰਸਤੇ ਚੋਂ ਲੰਘ ਕੇ ਜਦੋਂ ਪਹੁੰਚਿਆ ਉਹ ਬਹੁਤ ਘੱਟ ਵਿਜ਼ੀਬਲ ਹੁੰਦਾ ਤੇ ਉਹ ਜਰਨੀ ਕਦੀ ਵੀ ਸੁਖਾਲੀ ਨਹੀਂ ਹੁੰਦੀ ਉਹ ਕਦੀ ਸਟ੍ਰੇਟ ਲਾਈਨ ਨਹੀਂ ਹੁੰਦੀ ਬਹੁਤ ਅਪਸ ਐਂਡ ਡਾਊਨ ਹੁੰਦੇ ਨੇ ਤੇ ਪਰ ਸਾਨੂੰ ਕਹਿ ਲਓ ਵੀ ਗੁਰੂ ਸਾਹਿਬ ਨੇ ਵੀ ਇਹ ਸਿਖਾਇਆ ਕਿ ਚੱਲਦੇ ਰਹਿਣਾ ਹੀ ਨਾਮ ਹੈਗਾ ਰੁਕਣਾ ਨਹੀਂ ਕਿ ਜਦੋਂ ਵੀ ਕਿਤੇ ਔਂਕੜਾਂ ਵੀ ਆਉਂਦੀਆਂ ਨੇ
ਜੀ
ਤਾਂ ਤੁਸੀਂ ਹੱਲਾ ਸ਼ੇਰੀ ਮਾਰ ਕੇ ਤੁਰਦੇ ਰਹੋ ਤੁਹਾਡੀ ਇੰਟੈਂਸ਼ਨ ਠੀਕ ਹੋਏ ਤੁਹਾਨੂੰ ਪਤਾ ਹੋਏ ਕਿ ਮੇਰਾ ਰਸਤਾ ਠੀਕ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਗਲਾਸ ਸੀਲਿੰਗ ਜ਼ਰੂਰ ਟੁੱਟਦੀਆਂ ਨੇ
ਤੁਸੀਂ ਔਂਕੜਾਂ ਦੀ ਗੱਲ ਕੀਤੀ ਮਨਦੀਪ ਜੀ ਮੈਨੂੰ ਇਜਾਜ਼ਤ ਦਿਓ ਇਹ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਬਰਤਾਨੀਆ ਦੇ ਵਿੱਚ ਕਿਸੇ ਕਿਸਮ ਦੀ ਵੀ ਧਰਮ ਨਸਲ ਜਾਂ ਲਿੰਗ ਭੇਦੀ ਵਿਤਕਰੇ ਦੇ ਕਰਕੇ ਔਂਕੜ ਕਦੀ ਕੋਈ ਵਿਤਕਰੇ ਦੀ ਹੋਇਆ ਤੁਹਾਨੂੰ ਤਜਰਬਾ
ਦੇਖੋ ਕਿਤੇ ਵੀ ਤੁਸੀਂ ਜਾਓਗੇ ਜਦੋਂ ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗੀ ਹਾਂ ਕਿ ਜੇ ਤੁਸੀਂ ਏਦਾਂ ਮੈਂ ਕਹਿ ਲਓ ਵੀ 100 ਭੇਡਾਂ ਨੇ ਇੱਕ ਸ਼ੇਰ ਹੈ ਜਾਂ ਕੋਈ ਇਹ ਅੱਜ ਕੇ ਐਗਜ਼ਾਮਪਲ ਚੱਲੂਗੀ ਨਹੀਂ ਕਿਉਂਕਿ ਸ਼ੇਰ ਨਾਲ ਤਾਂ ਉਹਨਾਂ ਨੂੰ ਭਜਾ ਦੇਣਾ ਬਸ ਉਹੀ ਕਹਿ ਲਓ ਤੁਸੀਂ ਚਲਾ ਵੀ ਸਕਦੇ ਹੋ ਐਗਜ਼ਾਮਪਲ ਕਿ ਜਦੋਂ ਤੁਸੀਂ ਇੱਕ ਵੱਖਰੇ ਦਿਖਣ ਵਾਲੇ ਹੋ ਵੱਖਰੇ ਰੰਗ ਦੇ ਹੋ ਵੱਖਰੀ ਲੈਂਗੁਏਜ ਤੁਹਾਡੀ ਸੱਭਿਅਤਾ ਜਿੱਦਾਂ ਤੁਸੀਂ ਕਿਹਾ ਤੁਹਾਡੀ ਵੱਖਰੀ ਹੈਗੀ ਹੈ ਤਾਂ ਉਹ ਨੈਚੁਰਲੀ ਤੁਹਾਡੀ ਸੱਭਿਅਤਾ ਜਿਹੜੀ ਹੈਗੀ ਹੈ ਉਹ ਤੁਸੀਂ ਲੁਕਾ ਨਹੀਂ ਸਕਦੇ ਔਰ ਲੁਕਾਉਣ ਦੀ ਲੋੜ ਵੀ ਨਹੀਂ ਹੈਗੀ ਪਰ ਤੁਹਾਨੂੰ ਕੋਈ ਕਦੇ ਕਦੇ ਏਦਾਂ ਨਹੀਂ ਹੁੰਦਾ ਕਿ ਤੁਹਾਨੂੰ ਕੋਈ ਜਾਣ ਕੇ ਤੁਹਾਡੇ ਨਾਲ ਕੋਈ ਡਿਫਰੈਂਟ ਬਿਹੇਵੀਅਰ ਕਰ ਰਿਹਾ ਪਰ ਸਾਡੇ ਬਾਰੇ ਇਗਨੋਰੈਂਸ ਬਹੁਤ ਹੈਗੀ ਹੈ ਦੁਨੀਆਂ ਦੇ ਵਿੱਚ ਸਾਡੇ ਬਾਰੇ ਅਵੇਅਰਨੈਸ ਨਹੀਂ ਹੈਗੀ ਤਾਂ ਇਸੇ ਕਰਕੇ ਮੈਨੂੰ ਏਦਾਂ ਹੁੰਦਾ ਕਿ ਜੇ ਇੱਕ ਵੀ ਕੋਈ ਸਾਡੇ ਧਰਮ ਦਾ ਸਾਡੇ ਕੌਮ ਦਾ ਸਾਡੇ ਕਲਚਰ ਦਾ ਕਿਤੇ ਪਬਲਿਕ ਆਈ ਚ ਪੋਜ਼ਿਟਿਵਲੀ ਆ ਸਕੇ ਤਾਂ ਉਹਦੇ ਨਾਲ ਇੱਕ ਦੀ ਨਹੀਂ ਸਾਡੇ ਹਜ਼ਾਰਾਂ ਲੱਖਾਂ ਦੀ ਅਵੇਅਰਨੈਸ ਪੈਦਾ ਹੁੰਦੀ ਹੈ ਤਾਂ ਨੈਚੁਰਲ ਜੀ ਗੱਲ ਹੈ ਕਿ ਜਦੋਂ ਤੁਸੀਂ ਵੀ ਫੇਸ ਕੀਤਾ ਹੋਣਾ ਇੱਥੇ ਜਿੱਥੇ ਤੁਸੀਂ ਰਹਿੰਦੇ ਹੋ ਕਿ ਜਦੋਂ ਤੁਸੀਂ ਕਿਤੇ ਡਿਫਰੈਂਟ ਦੇਖਦੇ ਹੋ ਤੁਸੀਂ ਮਾਸਟਰਸ ਦੇ ਵਿੱਚ ਯੂ ਆਰ ਵਨ ਡਿਫਰੈਂਟ ਤਾਂ ਨੈਚੁਰਲ ਜੀ ਗੱਲ ਹੈ ਕਿ ਤੁਹਾਨੂੰ ਦੂਸਰੀ ਅੱਖਾਂ ਨਾਲ ਦੇਖਿਆ ਜਾ ਸਕਦਾ ਕੋਈ ਕੋਈ ਅਸੀਂ ਪਰ ਮੈਂ ਇਹ ਸੋਚ ਰਹੀ ਹਾਂ ਵੀ ਅਸੀਂ ਕਿਸੇ ਨੂੰ ਕੀ ਬਲੇਮ ਕਰਨਾ ਅਸੀਂ ਆਪਣੇ ਆਪ ਦੀ ਹੀ ਜ਼ਿੰਮੇਵਾਰੀ ਲਈਏ ਕਿ ਅਸੀਂ ਉਹਨਾਂ ਨੂੰ ਜੇ ਦੱਸ ਪਾਈਏ ਕਿ ਅਸੀਂ ਕੌਣ ਆ
ਜੀ
ਅਸੀਂ ਕਿਉਂ ਏਦਾਂ ਦੀ ਦਿਖਦੇ ਹਾਂ ਸਾਡੀ ਬੋਲੀ ਏਦਾਂ ਦੀ ਕਿਉਂ ਸਾਡਾ ਖਾਣਾ ਪੀਣਾ ਏਦਾਂ ਦਾ ਕਿਉਂ ਹੈ ਸਾਡਾ ਵਿਹਾਰ ਏਦਾਂ ਦਾ ਕਿਉਂ ਹੈ ਤਾਂ ਮੈਨੂੰ ਉਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਉਹਨਾਂ ਨੂੰ ਮਾਣ ਹੋਏਗਾ ਕਿ ਇਸ ਤਰ੍ਹਾਂ ਦੇ ਬੰਦੇ ਸਾਡੇ ਦੇਸ਼ 'ਚ ਹੈਗੇ ਨੇ ਇਸ ਤਰ੍ਹਾਂ ਦੇ ਬੰਦੇ ਸਾਡੀ ਜ਼ਿੰਦਗੀ ਜਿਹਦੇ ਨਾਲ ਅਸੀਂ ਕੰਮ ਕਰਨੇ ਔਰ ਜਿਹਨਾਂ ਨੂੰ ਹੁਣ ਪਤਾ ਹੈਗਾ ਕਿ ਅਸੀਂ ਕੌਣ ਆ ਉੱਥੇ ਕੋਈ ਡਿਫਰੈਂਸ ਨਹੀਂ ਹੈ ਤੁਸੀਂ ਯੂ ਆਰ ਅਨਦਰ ਹਿਊਮਨ ਬੀਇੰਗ ਜਿੱਥੇ ਪਤਾ ਹੀ ਨਹੀਂ ਹੁੰਦਾ ਤਾਂ ਨੈਚੁਰਲ ਜੀ ਗੱਲ ਹੈ ਕਿ ਉੱਥੇ ਕੁਛ ਨਾ ਕੁਛ ਏਦਾਂ ਦੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ
ਮਨਦੀਪ ਜੀ ਤੁਹਾਡੀ ਤਸਵੀਰ ਜਦ ਮੈਂ ਦੇਖੀ ਤੇ ਮੈਂ ਅੰਦਾਜ਼ਾ ਲਾਇਆ ਕਿ ਤੁਸੀਂ ਅੰਮ੍ਰਿਤਧਾਰੀ ਹੋ
ਹਾਂਜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ
ਠੀਕ ਹੈ ਜੀ ਤੇ ਤੁਸੀਂ ਸਿਰ ਤੇ ਦਸਤਾਰ ਵੀ ਸਜਾਉਂਦੇ ਹੋ
ਜੀ
ਤੇ ਜਿਹੜੇ ਮਰਦ ਸਾਡੇ ਸਮਾਜ ਦੇ ਸਿੱਖ ਭਾਈ ਸਾਡੇ ਹੈਗੇ ਨੇ ਉਹਨਾਂ ਦੇ ਬਾਰੇ ਤੇ ਅਵੇਅਰਨੈਸ ਜਾਗਰਿਤੀ ਹੌਲੀ ਹੌਲੀ ਵੱਧ ਰਹੀ ਹੈ ਲੇਕਿਨ ਅੰਮ੍ਰਿਤਧਾਰੀ ਦਸਤਾਰ ਸਜਾਉਣ ਵਾਲੀਆਂ ਔਰਤਾਂ ਬਾਰੇ ਤੇ ਮੈਂ ਸਮਝਦੀ ਹਾਂ ਕਿ ਜਾਣਕਾਰੀ ਬਹੁਤ ਘੱਟ ਹੋਵੇਗੀ ਉਹ ਤੁਹਾਨੂੰ ਤੇ ਸ਼ਾਇਦ ਜਿਹੜੀਆਂ ਇਸ ਕਿਸਮ ਦੀਆਂ ਕਿਊਰੀਓਸਿਟੀ ਵਾਲੀਆਂ ਜਿਹੜੀਆਂ ਨਿਗਾਹਾਂ ਨੇ ਉਹ ਜ਼ਿਆਦਾ ਮਿਲਦੀਆਂ ਹੋਣਗੀਆਂ ਬਨਿਸਬਤ ਬੰਦਿਆਂ ਦੇ
ਹਾਂਜੀ ਬਿਲਕੁਲ, ਬਹੁਤ ਮਿਲਦੀਆਂ ਨੇ, ਸਵਾਲ ਵੀ ਬਹੁਤ ਉੱਠਦੇ ਨੇ, ਕਈ ਵਾਰ ਹਾਸੋਹੀਣੇ ਵੀ ਹੁੰਦੇ ਨੇ ਤੇ ਕਈ ਵਾਰ ਸੀਰੀਅਸ ਵੀ ਹੁੰਦੇ ਨੇ, ਤੇ ਪਰ ਮੈਨੂੰ ਲੱਗਦਾ ਕਿ ਇਹ ਦਸਤਾਰ ਦੇ ਕਰਕੇ ਹੀ ਮੇਰੀ ਇੱਕ ਪਹਿਚਾਣ ਵੱਖਰੀ ਹੈਗੀ ਹੈ, ਕਿਉਂਕਿ ਜੇ ਮੇਰੇ ਸਿਰ ਦਸਤਾਰ ਨਾ ਹੁੰਦੀ ਤਾਂ ਮੈਨੂੰ ਕਾਫੀ ਹੋਰ ਕੌਮਾਂ ਦੇ ਨਾਲ ਮਿਸਟੇਕ ਕੀਤਾ ਜਾ ਸਕਦਾ, ਜਿੱਦਾਂ ਕੀਤਾ ਵੀ ਜਾਂਦਾ ਸੀ, ਕਿਉਂਕਿ ਮੈਨੂੰ ਦਸਤਾਰ ਦੀ ਬਖਸ਼ਿਸ਼ ਕੋਈ ਬਹੁਤੇ ਸਾਲ ਨਹੀਂ ਹੋਏ, ਤਕਰੀਬਨ 9 ਸਾਲ ਹੋਏ ਨੇ। ਉਸ ਤੋਂ ਪਹਿਲਾਂ ਮੇਰੇ ਸਿਰ ਤੇ ਦੁਪੱਟਾ ਹੁੰਦਾ ਸੀ, ਜਾਂ ਜਿਸ ਤਰ੍ਹਾਂ ਆਪਾਂ ਆਮ ਦੇਖਦੇ ਹਾਂ ਆਪਣੇ ਪੰਜਾਬੀ ਭੈਣਾਂ ਨੂੰ, ਤਾਂ ਜਦੋਂ ਮੈਨੂੰ ਦਸਤਾਰ, ਔਰ ਉਸ ਤੋਂ ਮੈਨੂੰ ਕਾਫੀ ਵਾਰੀ ਏਦਾਂ ਕਿਹਾ ਜਾਂਦਾ ਸੀ ਵੀ ਤੁਸੀਂ, ਜਦੋਂ ਮੈਨੂੰ ਕਾਫੀ ਵਾਰੀ ਮਿਸਟੇਕ ਕੀਤਾ ਜਾਂਦਾ ਸੀ ਕਿ ਮੈਂ ਮੁਸਲਮਾਨਾਂ ਨੂੰ ਬਿਲੋਂਗ ਕਰਦੀ ਹਾਂ, ਕਿਉਂਕਿ ਮੇਰੀ ਮੁਸਲਮਾਨ ਜਿਹੜੀਆਂ ਭੈਣਾਂ ਨੇ ਉਹ ਵੀ ਸਿਰ ਤੇ ਦੁਪੱਟਾ ਲੈਂਦੀਆਂ ਨੇ, ਤਾਂ ਉਹਦੇ ਚ ਕੋਈ ਮੈਨੂੰ ਐਜੂਕੇਟ ਕਰਨਾ ਪੈਂਦਾ ਸੀ ਹਰ ਵਾਰ। ਤਾਂ ਜਦੋਂ ਦੀ ਮੇਰੇ ਸਿਰ ਤੇ ਦਸਤਾਰ ਹੈਗੀ ਹੈ, ਇੱਕ ਇੱਕ ਬਿਲਕੁਲ ਵੱਖਰੀ ਇੱਕ ਆਈਡੈਂਟੀ ਹੈਗੀ ਹੈ। ਤਾਂ ਮੈਨੂੰ ਹੁਣ ਪਰੇਡ ਸਕੁਅਰ ਤੇ ਵੀ ਜਿੱਦਾਂ ਸਾਡੀ ਗ੍ਰੈਜੂਏਸ਼ਨ ਹੋਈ ਹੈ, ਮੈਨੂੰ ਉਦੋਂ ਇਹ ਨਹੀਂ ਸੀ ਲੱਗਦਾ ਕਿ ਕੋਈ ਮੈਂ ਤੁਰ ਰਹੀ ਹਾਂ ਉੱਥੇ ਜਾਂ ਪਰੇਡ ਕਰ ਰਹੀ ਹਾਂ, ਮੈਨੂੰ ਇੱਦਾਂ ਲੱਗਦਾ ਸੀ ਵੀ ਇੱਕ ਪਰੇਡ ਸਕੁਅਰ ਤੇ ਪਹਿਲੀ ਵਾਰੀ ਇੱਕ ਕੋਈ ਦਸਤਾਰ ਵਾਲੀ ਵਿਧੀ ਕਰ ਰਹੀ ਹੈ ਪਰੇਡ। ਤਾਂ ਇਹ ਮੈਨੂੰ ਉਸ ਚੀਜ਼ ਦਾ ਮਾਣ ਜ਼ਿਆਦਾ ਮਹਿਸੂਸ ਹੁੰਦਾ ਸੀ, ਆਪਣਾ ਕੁਛ ਨਹੀਂ ਸੀ ਉੱਥੇ।
ਤੇ ਕੀ ਸਿਰ ਤੇ ਦਸਤਾਰ ਸਜਾਉਣਾ ਆਪਣੀ ਵੱਖਰੀ ਸ਼ਨਾਖਤ, ਆਪਣੀ ਵੱਖਰੀ ਪਛਾਣ ਨੂੰ ਹੋਰ ਨੁਮਾਇਆ ਕਰਨਾ, ਉਸਨੂੰ ਹੋਰ ਉਭਾਰਨਾ ਸੀ?
ਹਾਂ, ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਆਪਾਂ ਮੈਂ ਗੱਲ ਕਰ ਰਹੀ ਸੀ ਵੀ ਜਿਹੜਾ ਜਦੋਂ ਤੁਸੀਂ ਆਪਣੇ ਸਰੂਪ ਦੇ ਵਿੱਚ ਹੈਗੇ ਹੋ ਤਾਂ ਤੁਹਾਨੂੰ ਉੱਥੇ ਬਹੁਤਾ ਕਹਿ ਲਓ ਵੀ ਬਹੁਤੀ ਆਪਣੇ ਕਲੈਰੀਫਿਕੇਸ਼ਨ ਦੇਣ ਦੀ ਲੋੜ ਨਹੀਂ ਪੈਂਦੀ, ਸਗੋਂ ਤੁਹਾਨੂੰ ਸਿੱਧਾ ਆ ਕੇ ਕੋਈ ਪੁੱਛਦਾ ਹੈ ਕਿ ਇਹ ਮੈਨੂੰ ਉੱਥੇ ਜਦੋਂ ਹੁਣ ਸਾਰੇ ਉੱਥੇ ਸਾਰੇ ਗੈਸਟ ਕਹਿ ਲਓ ਵਾਈਟ ਸੀਗੇ, ਗੋਰੇ ਸੀਗੇ, ਅਸੀਂ ਜਦੋਂ ਲੇਡੀਜ਼ ਟੋਇਲਟ 'ਚ ਸੀਗੀਆਂ ਤਾਂ ਕਿੰਨੀਆਂ ਲੇਡੀਜ਼ ਮੇਰੇ ਕੋਲ ਆਈਆਂ, ਤਾਂ ਉਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਮੇਰੇ ਸਿਰ 'ਤੇ ਕੀ ਹੈ, ਪਰ ਉਹਨਾਂ ਨੇ ਇਹ ਕਿਹਾ ਵੀ ਜੋ ਵੀ ਤੇਰੇ ਸਿਰ 'ਤੇ ਹੈਗਾ ਨਾ ਵੀ ਸਾਨੂੰ ਇਹਦੇ 'ਚ ਕੁਛ ਔਰ ਨਜ਼ਰ ਆਉਂਦਾ, ਬੜਾ ਪਾਵਰਫੁਲ ਚੀਜ਼ ਹੈਗੀ ਹੈ ਔਰ ਬੜੀ ਬਿਊਟੀਫੁਲ ਚੀਜ਼ ਵੀ ਹੈਗੀ ਹੈ। ਤੁਹਾਨੂੰ ਪਤਾ ਕਿ ਨੈਚੁਰਲੀ ਹਰ ਇੱਕ ਬੰਦਾ ਡਰੈਸਅਪ ਹੋ ਕੇ ਆਉਂਦਾ ਇਹੋ ਜਿਹੀਆਂ ਪ੍ਰੋਗਰਾਮਾਂ 'ਤੇ, ਔਰ ਉਹ ਬਹੁਤ ਡਰੈਸਅਪ ਹੋ ਕੇ ਆਈਆਂ ਸੀ ਸਾਰੀਆਂ, ਔਰ ਬਣਦਾ ਵੀ ਸੀ ਉਹਨਾਂ ਦਾ ਕਿ ਕੋਈ ਕੋਈ ਕਿਸੇ ਦੀ ਮੰਮ ਸੀਗੀ, ਕੋਈ ਕਿਸੇ ਦੀ ਵਾਈਫ ਸੀਗੀ, ਕੋਈ ਕਿਸੇ ਦੀ ਸਿਸਟਰ ਸੀ, ਔਰ ਬਹੁਤ ਉਹ ਡਰੈਸਅਪ ਹੋ ਕੇ ਆਈਆਂ। ਤਾਂ ਉਹ ਕਹਿੰਦੇ ਵੀ ਅਸੀਂ ਮਤਲਬ ਕਿੰਨੀ ਮਿਹਨਤ ਕਰਦੇ ਹਾਂ ਆਪਣੇ ਹੇਅਰ ਬਣਾਉਣ ਲਈ ਅਤੇ ਉਹ ਸਾਰਾ ਕੁਛ, ਪਰ ਕਹਿੰਦੇ ਜਿਹੜੀ ਇਹਦੇ 'ਚ ਬਿਊਟੀ ਹੈ ਕਹਿੰਦੇ ਉਹਦਾ ਕੋਈ ਕੰਪੈਰੀਜ਼ਨ ਨਹੀਂ ਹੈਗਾ। ਤਾਂ ਉਸ ਵੇਲੇ ਫਿਰ ਮੈਨੂੰ ਮੌਕਾ ਮਿਲਦਾ ਆਪਣੇ ਧਰਮ ਬਾਰੇ ਦੱਸਣ ਦਾ ਕਿ ਉਹ ਕਿਉਂ ਹੈਗਾ, ਇਹ ਅਸੀਂ ਕਿਉਂ ਪਾ ਰਹੇ ਹਾਂ, ਕਿ ਕੋਈ ਇਟਸ ਨੋਟ ਲਾਈਕ ਏ ਹੈਟ, ਕਿ ਕੋਈ ਡੈਕੋਰੇਸ਼ਨ ਨਹੀਂ ਹੈਗੀ ਹੈ। ਤਾਂ ਇੱਕ ਤੁਹਾਨੂੰ ਮੌਕਾ ਮਿਲਦਾ ਹੈ, ਜਿਹੜੇ ਸਾਨੂੰ ਚਿੰਨ੍ਹ ਮਿਲੇ ਨੇ, ਸਾਨੂੰ ਕਹਿ ਲਓ ਮਹਾਰਾਜ ਨੇ ਡੈਕੋਰੇਸ਼ਨ ਦਿੱਤੀਆਂ ਨੇ, ਇਹ ਕੋਈ ਐਵੇਂ ਨਹੀਂ ਹੈਗੀਆਂ, ਇਹਦੇ ਪਿੱਛੇ ਬੜੇ ਵੱਡੇ ਵੱਡੇ ਕਾਰਨ ਨੇ। ਤਾਂ ਮੈਨੂੰ ਤਾਂ ਇਹੀ ਲੱਗਦਾ ਸੀ ਕਿ ਆਈ ਹੈਵ ਮਾਈ ਓਨ ਕ੍ਰਾਊਨ ਔਨ ਮਾਈ ਹੈਡ।
ਤੇ ਮਨਦੀਪ ਜੀ, ਕਿਤੇ ਕੋਈ ਔਖੀ ਜਗ੍ਹਾ ਵੀ ਪੋਸਟਿੰਗ ਹੋਈ?
ਹਾਂਜੀ, ਦੇਖੋ ਜਿਹੜਾ ਇਹ ਜਿਹੜਾ ਮੇਰੀ ਇਹ ਜਰਨੀ ਹੈਗੀ ਹੈ ਫਲੈਟ ਲੈਫਟ ਰਹਿਣ ਦੀ, ਇਹ ਤਾਂ ਹਲੇ ਸ਼ੁਰੂ ਹੋਈ ਹੈ, ਹੁਣ ਅੱਗੇ ਇਸ ਚੀਜ਼ ਦਾ ਮੈਨੂੰ ਪਤਾ ਲੱਗ ਰਿਹਾ ਹੌਲੀ ਹੌਲੀ, ਇਟਸ ਵੈਰੀ ਅਰਲੀ ਡੇਜ਼। ਤਾਂ ਪਰ ਉਸ ਤੋਂ ਪਹਿਲਾਂ ਜਿੱਦਾਂ ਕਹਿ ਲਓ ਵੀ ਇਸ ਤਰ੍ਹਾਂ ਹੁੰਦਾ ਕਿ ਕੋਈ ਜ਼ਰੂਰੀ ਨਹੀਂ ਹੁੰਦਾ ਤੁਸੀਂ ਔਖੀ ਜਗ੍ਹਾ ਜਾ ਕੇ ਔਖਾ ਕੰਮ ਹੈਗਾ, ਬਹੁਤ ਚੈਲੇਂਜਸ ਆਉਂਦੇ, ਕਈ ਵਾਰ ਇੱਦਾਂ ਦੀ ਪ੍ਰੋਬਲਮ ਤੁਹਾਡੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ ਕਿ ਬਹੁਤ ਸੈਂਸਿਟਿਵ ਕੇਸ ਹੁੰਦੇ ਨੇ, ਔਰ ਤੁਹਾਨੂੰ ਸੋਚਣਾ ਪੈਂਦਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹਦਾ ਹੱਲ ਲੱਭ ਸਕੋ। ਕਈ ਵਾਰ ਹੱਲ ਹੁੰਦਾ ਵੀ ਨਹੀਂ, ਤਾਂ ਪਰ ਓਬਵੀਅਸਲੀ ਤੁਸੀਂ ਆਪਣੀ ਕੋਸ਼ਿਸ਼ ਪੂਰੀ ਕਰਦੇ ਹੋ ਕਿ ਉਸ ਚੀਜ਼ ਦੀ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਉਸ ਚੀਜ਼ ਦੇ ਵਿੱਚੋਂ ਲੰਘ ਕੇ ਤੁਸੀਂ ਸਪੋਰਟ ਕਰ ਸਕੋ।
ਇਹ ਵੀ ਦੱਸ ਦਿਓ ਜਾਂਦੇ ਜਾਂਦੇ ਕਿ ਤੁਹਾਨੂੰ ਲੋਕ ਕਿਸ ਤਰ੍ਹਾਂ ਪਛਾਣ ਕਰਦੇ ਆ, ਕੀ ਕਹਿ ਕੇ ਬੁਲਾਉਂਦੇ ਨੇ ਏਅਰ ਫੋਰਸ ਦੇ ਵਿੱਚ, ਕੋਈ ਤੁਹਾਡਾ ਉਹਨਾਂ ਨੇ ਨਿਕਨੇਮ ਰੱਖਿਆ ਜਾਂ ਕਿਸ ਤਰ੍ਹਾਂ?
ਜਿਸ ਤਰ੍ਹਾਂ ਇੱਦਾਂ ਹੁੰਦਾ ਕਿ ਜਿਹੜੀ ਮੇਰੀ ਫੁੱਲ ਟਾਈਮ ਜੋਬ ਹੈਗੀ ਹੈ, ਜਿਹੜੀ ਮੈਂ ਹੁਣ ਤੱਕ ਦੱਸਿਆ ਜਿਹਨੂੰ 14 ਸਾਲ ਹੋ ਗਏ ਨੇ, ਉਹਦੇ 'ਚ ਤਾਂ ਮੈਨੂੰ ਜਿਹੜੇ ਆਪਣੇ ਲੋਕ ਨੇ ਸਾਰੇ ਭੈਣ ਜੀ ਕਹਿੰਦੇ ਨੇ।
ਠੀਕ ਹੈ।
ਅਤੇ ਜਿਹੜਾ ਮੇਰੀ ਇਹ ਰੋਲ ਹੈਗੀ ਹੈ, ਇਹਦੇ ਵਿੱਚ ਇੱਕ ਆਲਰੇਡੀ ਜਿਹੜਾ ਟਾਈਟਲ ਹੈਗਾ ਮਿਲਟਰੀ ਦੇ ਵਿੱਚ ਚੱਲਦਾ ਹੈਗਾ ਇਸ ਰੋਲ ਦੇ ਵਿੱਚ, ਉਹਨੂੰ ਪਾਦਰੇ ਕਹਿੰਦੇ ਨੇ।
ਪਾਦਰੇ, ਹਾਂ।
ਕਿਉਂਕਿ ਇਹ ਹੁਣ ਤੱਕ ਸਿਰਫ ਕ੍ਰਿਸਚਨ ਸੀਗੇ, ਤਾਂ ਇਹ ਵੀ ਕਹਿ ਲਓ ਵੀ ਇੱਕ ਬਿਕੋਜ਼ ਯੂ ਆਰ ਬ੍ਰੇਕਿੰਗ ਨਿਊ ਗਰਾਊਂਡ। ਮੈਂ ਕੱਲ੍ਹ ਉੱਥੇ ਸੀਗੀ ਵੀਕਐਂਡ ਦੇ ਵਿੱਚ ਸੈਟਰਡੇ ਆਪਣੀ ਸਕੁਆਡਰਨ ਦੇ ਨਾਲ, ਤਾਂ ਮੈਨੂੰ ਇਹੀ ਗੱਲ ਪੁੱਛ ਰਹੇ ਸੀ ਕਿ ਅਸੀਂ ਤੁਹਾਨੂੰ ਕਿਸ ਤਰ੍ਹਾਂ ਕਹਿ ਕੇ ਬੁਲਾਈਏ। ਅਤੇ ਮੈਂ ਉਹਨੂੰ ਸਾਰਾ ਇਤਿਹਾਸ ਦੱਸ ਰਹੀ ਸੀ ਵੀ ਸਾਡੇ ਗ੍ਰੰਥੀ ਹੁੰਦੇ ਸੀਗੇ ਇੰਡੀਅਨ ਆਰਮੀ ਦੇ ਵਿੱਚ, ਤਾਂ ਹਮੇਸ਼ਾ ਗ੍ਰੰਥੀ ਜਿਹੜੇ ਹੁੰਦੇ ਸੀ ਉਹ ਨਾਲ ਹੁੰਦੇ ਸੀਗੇ। ਤਾਂ ਔਰ ਗ੍ਰੰਥੀ ਦਾ ਮਤਲਬ ਇਹ ਸੀਗਾ ਕਿ ਜਿੰਨੇ ਗ੍ਰੰਥ ਤੋਂ ਸਾਰੀ ਸੇਧ ਲੈ ਕੇ, ਪਾਵਰ ਲੈ ਕੇ, ਸਟਰੈਂਥ ਲੈ ਕੇ ਅੱਗੇ ਆਪਣੇ ਲੋਕਾਂ ਨੂੰ ਦੇਣੀ ਹੈ। ਗ੍ਰੰਥੀ ਦੀ ਕਮਾਂਡ ਵੀ, ਗ੍ਰੰਥੀ ਦਾ ਐਡਵਾਈਸ ਵੀ ਗੁਰੂ ਗ੍ਰੰਥ ਸਾਹਿਬ ਕੋਲੋਂ ਆਉਂਦਾ, ਤਾਂ ਅੱਗੇ ਉਹਨੇ ਵੰਡਣਾ ਉਹ ਸੁੱਖ ਉੱਥੋਂ ਲੈ ਕੇ। ਤਾਂ ਮੈਨੂੰ ਉਹ ਟਰਮੀਨੋਲੋਜੀ ਬੜੀ ਅੱਛੀ ਲੱਗਦੀ ਹੈ, ਤੇ ਮੈਂ ਉਹਨਾਂ ਨਾਲ ਸ਼ੇਅਰ ਵੀ ਕੀਤੀ। ਤਾਂ ਅਸੀਂ ਕਹਿ ਲਓ ਵੀ ਸਾਡੇ ਲਈ ਇੱਕ, ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਇੱਕ ਗਰਾਊਂਡ ਬ੍ਰੇਕਿੰਗ ਜਰਨੀ ਹੈਗੀ ਹੈ, ਤਾਂ ਅਸੀਂ ਹੁਣ ਸਾਰੀ ਟਰਮੀਨੋਲੋਜੀ ਨੂੰ ਡਿਫਰੈਂਟ ਕਰਨ ਲਈ ਔਰ ਰੈਕੋਗਨਾਈਜ਼ ਕਰਨ ਲਈ ਇਟ ਵਿਲ ਟੇਕ ਟਾਈਮ, ਬਹੁਤ ਸਮਾਂ ਲੱਗੇਗਾ, ਪਰ ਅਸੀਂ ਉਹਨੂੰ ਕਹਿ ਲਓ ਪੋਲਿਸੀ ਦੇ ਵਿੱਚ ਦੇ ਦਿੱਤਾ ਵੀ ਇਹ ਟਰਮੀਨੋਲੋਜੀ ਹੋਣੀ ਚਾਹੀਦੀ ਹੈ, ਤਾਂ ਹੌਲੀ ਹੌਲੀ ਮਾਰਜ ਕਿਰਪਾ ਆਪਾਂ ਜ਼ਰੂਰ ਉੱਥੇ ਪਹੁੰਚਾਂਗੇ। ਪਰ ਸੋ ਫਾਰ ਮੈਨੂੰ ਮੈਮ ਕਹਿ ਕੇ ਬੁਲਾਉਂਦੀ, ਕਿਉਂਕਿ ਐਵਰੀ ਆਫਿਸਰ ਜਿਹੜਾ ਹੁੰਦਾ ਹੈ ਸਰਵਿਸਿਜ਼ ਦੇ ਵਿੱਚ
ਕੋਈ ਮਰਦ ਨੇ ਵੀ ਨੀ ਇਹ ਕੰਮ ਕੀਤਾ ਸਿੱਖ ਭਾਈਚਾਰੇ ਦੇ?
ਨਹੀਂ ਜੀ।
ਵਾਹ ਜੀ ਵਾਹ, ਇਹ ਦੇਖੋ ਤੁਹਾਨੂੰ ਹੀ ਨਸੀਬ ਹੋਣਾ ਹੀ ਸੀ, ਇਹ ਜਸ ਤੁਹਾਡੇ ਕਰਮਾਂ 'ਚ ਲਿਖਿਆ ਸੀਗਾ। ਅਤੇ ਮਨਦੀਪ ਜੀ
ਲਿਖਣ ਵਾਲੇ ਦੀ
ਜੀ 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 ਨਹੀਂ, ਮਨਦੀਪ ਜੀ ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ, ਔਰ ਮੈਂ ਗੱਲਬਾਤ ਇੰਨੀ ਲੰਬੀ ਸੋਚੀ ਨਹੀਂ ਸੀ ਜਿੰਨੀ ਹੋ ਗਈ, ਲੇਕਿਨ ਤੁਹਾਡੀਆਂ ਗੱਲਾਂ ਬੜੀਆਂ ਹੀ ਹੌਸਲਾ ਅਫਜ਼ਾਈ ਕਰਨ ਵਾਲੀਆਂ ਨੇ। ਅਤੇ ਜਾਂਦੇ ਜਾਂਦੇ ਦੱਸੋ ਕਿ ਇੰਨੀ ਸੋਹਣੀ ਪੰਜਾਬੀ ਬੋਲਦੇ ਹੋ, ਪੈਦਾਇਸ਼ ਕਿੱਥੇ ਹੋਈ, ਪੜ੍ਹਾਈ ਕਿੱਥੇ ਕੀਤੀ, ਆਪਣੇ ਪਰਿਵਾਰ ਬਾਰੇ ਦੱਸੋ।
ਮੈਂ ਪੰਜਾਬ ਤੋਂ ਮੈਂ ਮੇਰਾ ਜਨਮ ਪੰਜਾਬ 'ਚ ਹੀ ਹੋਇਆ ਸੀਗਾ,
ਅਤੇ
ਪੜ੍ਹਾਈ ਜਿਹੜੀ ਮੇਨ ਕਾਫੀ ਲੰਬੀ ਜਿਹੜੀ ਪੜ੍ਹਾਈ ਹੈ ਮੇਰੀ ਡਿਗਰੀ ਤੱਕ ਉੱਥੇ ਹੀ ਹੈ, ਤਾਂ ਉਸ ਤੋਂ ਬਾਅਦ ਹੀ ਮੈਂ ਇੱਥੇ PhD ਕਰਨ ਆਈ ਸੀ ਇਸ ਕੰਟਰੀ ਦੇ ਵਿੱਚ, ਤਾਂ ਇਸੇ ਕਰਕੇ ਉਹ ਕਨੈਕਸ਼ਨ ਜਿਹੜਾ ਹੈਗਾ ਉਹ ਪੰਜਾਬੀ ਜਿਹੜੀ ਹੈਗੀ ਆ, ਹਾਲਾਂਕਿ ਮੈਂ ਜ਼ਰੂਰ ਫੀਲ ਕਰਦੀ ਹਾਂ ਵੀ ਉਹ ਕਿਤੇ ਨਾ ਕਿਤੇ ਉਹ ਸਕਿੱਲ ਘਟੀ ਜਾਂਦਾ, ਕਿਉਂਕਿ ਇੱਥੇ ਜਦੋਂ ਅਸੀਂ ਲਗਾਤਾਰ ਪੰਜਾਬੀ ਨਹੀਂ ਬੋਲਦੇ, ਜਦੋਂ ਕੰਮ ਕਰਨ ਦੇ ਵਿੱਚ ਅਸੀਂ ਅੰਗਰੇਜ਼ੀ ਬੋਲ ਰਹੇ ਹਾਂ, ਤਾਂ ਪਰ ਫਿਰ ਵੀ ਮੈਨੂੰ
ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਵੇਲਾ ਕੱਢਿਆ ਸਾਡੇ ਵਾਸਤੇ, ਤੇ ਤੁਹਾਨੂੰ ਸਾਡੇ ਵੱਲੋਂ ਇੱਕ ਵਾਰ ਫੇਰ ਇੰਨਾ ਵੱਡਾ ਸਨਮਾਨ ਮਿਲਣ ਵਾਸਤੇ ਅਨੇਕਾਂ ਅਨੇਕ ਮੁਬਾਰਕਾਂ, ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਡੀ ਇੰਟਰਵਿਊ ਸੁਣਨ ਤੋਂ ਬਾਅਦ ਦੁਨੀਆ ਭਰ ਵਿੱਚ ਫੈਲੇ ਪੰਜਾਬੀ ਅਤੇ ਖਾਸ ਤੌਰ 'ਤੇ ਪੰਜਾਬੀ ਲੜਕੀਆਂ ਔਰਤਾਂ ਜਿਹੜੀਆਂ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਉੱਚੇ ਤੋਂ ਉੱਚੇ ਮੁਕਾਮ ਪਾਉਣ ਵਾਸਤੇ ਤੁਹਾਡੇ ਕੋਲੋਂ ਉਹਨਾਂ ਨੂੰ ਊਰਜਾ ਜ਼ਰੂਰ ਮਿਲੀ ਹੋਵੇਗੀ।
ਅਰਚਿਕਾ, ਮੈਂ ਵੀ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਮਾਂ ਕੱਢਿਆ, ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਹੈ, ਤੇ ਮੈਨੂੰ ਵੀ ਇੰਨਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਮੈਨੂੰ ਇੱਦਾਂ ਨਹੀਂ ਲੱਗ ਰਿਹਾ ਕਿ ਮੈਂ ਕੋਈ ਇੰਟਰਵਿਊ ਕਰ ਰਹੀ ਹਾਂ।
ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ। ਹਾਜ਼ਰੀਨ, ਤੁਸੀਂ ਸੁਣ ਰਹੇ ਸੀ ਖਾਸ ਗੁਫ਼ਤਗੂ ਬਰਮਿੰਗਮ ਦੇ ਮਨਦੀਪ ਕੌਰ ਜੀ ਨਾਲ, ਜੋ ਕਿ ਬਰਤਾਨੀਆ ਦੀ ਰੋਇਲ ਏਅਰਫੋਰਸ ਦੇ ਵਿੱਚ ਬਤੌਰ ਸਿੱਖ ਚੈਪਲੇਨ ਆਪਣੀਆਂ ਸੇਵਾਵਾਂ ਦੇ ਰਹੇ ਨੇ। ਹਾਜ਼ਰੀਨ, ਇਸ ਇੰਟਰਵਿਊ ਦੇ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੋ, ਤੇ ਪ੍ਰੋਗਰਾਮ ਚੱਲਦੇ ਦੌਰਾਨ 0942-99-62-63 'ਤੇ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ 'ਤੇ ਕੋਮੈਂਟ ਵੀ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS Radio. Tell us what you think. Rate this podcast on iTunes. It helps other people to find us.